सागर पानी किड्डा भी बड़ा है फिर भी इसकी इसका हद बनना है 5-6 हजार मील चौड़ा है 5-7 मील डूंगा तो इसका हद बनना है पर परमेश्वर जी अथाह सागर हैं तो जेड़ा आप अथाह सागर है जेड़ा आप दाता है वो किसी के दर से ठूठा लेके क्यों फिरेगा माया मोह विच उसनूं फसन की कोई कारण ही नहीं है पर सगाई उन्होंने हुई शादी भी होनी है इसलिए क्योंकि उन्होंने आपा उतारना से जो आप माया मोह दे महाजाल विच फसे हुए हाँ इस जाल विच उन्होंने आप आना पैना सी ताकि आप इस जाल विचों कढ़ते क्योंकि जो आप ही जाल तो बाहर रहिंदे ते अपनी बाह किस तरह फड़दे जदों आप ही महाराज जी उन्होंने एक कौला चिक्कड़ विच सुट दिता फिर बाबा श्री चंद बाबा लक्ष्मी दास होर कहा कि कौला कड लो चिकड़ विच्चों किसी ने ना कड़िया सगों निरादरी वाले शब्द वरते ते जदों भाई लहणा जी नूं कहा ते उस वेले उस चिकड़ विच उतर गए ते कौला कढ़ लैंदा आप उतरना पिया उस चिकड़ विच आप ता ही उसनू डुबदे कौले नू बाहर कढ़ सकदे उन्हां नू किसे शादी की लोड़ नहीं है पूर्ण हन ओह किसे पासे ऊनताई नहीं है पर दुनियावी जीवन नू तारन वास्ते उन्हां नू आप दुनियावी रस्ते ते चलना पिया ताकि आपां नू दिखा सकदे कि दुनिया विच रह के भी किस तरह निर्लेप रहना है कमल दे चार चफेरे पानी ही पानी है पर वो आप पानी दे उपर तरदा रहिंदा है निर्लेप उसकी प्रीति सूरज नाल है पानी तो उपर रहिंदा है बेशक उसके चार चफेरे पानी है पर प्रीति उसकी पानी नाल नहीं है प्रीति सूरज नाल इस तरह महाराज जी उन्होंने आपनूं दिखाया सारे चोलियां विच शादियां कराईयां जो इस तरह ना करते तो आपनूं एक बहुत सौखा बहाना मिल जाना सी कि उन्होंने तो होर कोई काम ही नहीं सी साड़ियां तो बहुत जिम्मेवारियां हैं उन्होंने आप चिकड़ विच उतरना पिया ए माया मोह दा जाल सगाई तो एक साल बाद मैथे मूल चंद जी ने साही चिट्ठी भेजी शादी दी सुल्तानपुर बेबे नानकी जी ने बहुत खुशी की थी उस वेले तलवंडी आदमी भेजा मेहता कालू जी ने महाराज जी होना दे नानके पंडित नू लागी नू भेज के उन्होंने बुलाया ते सत हाड़ दी शादी होनी मुकर्र हुई ਪਹਿਲੀ ਹਾੜ ਨੂੰ ਸੰਗਰਾਂਦ ਵਾਲੇ ਦਿਨ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਗਏ ਤੇ ਹੁਣ ਮਹਾਰਾਜ ਜੀ ਹੁਣਾਂ ਦੇ ਨਾਨਕੇ ਵੀ ਸਾਰੇ ਆ ਗਏ ਹਨ। ਬੇਦੀਆਂ ਦੇ ਸਾਰੇ ਪਰਿਵਾਰ ਤਿਆਰ ਹਨ ਸੁਲਤਾਨਪੁਰ ਜਾਣ ਨੂੰ ਤੇ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਗਏ। ਕਹਿੰਦੇ ਰਾਏ ਸਾਹਿਬ ਤੁਹਾਡੇ ਦਾਸ ਨਾਨਕ ਦੀ ਸ਼ਰਦੀ ਹੈ, ਸਾਹਿਬ ਚਿੱਠੀ ਆਈ ਹੈ, ਮੈਂ ਸੁਲਤਾਨਪੁਰ ਜਾਵਾਂ, ਹੁਕਮ ਕਰੋ। ਰਾਏ ਬੁਲਾਰ ਦਾ ਹਿਰਦਾ ਦੁਖਿਆ, ਕਹਿਣ ਲੱਗਾ ਮਹਿਤਾ ਜੀ ਪਤਾ ਨਹੀਂ ਤੇਰੀ ਮੱਤ ਨੂੰ ਕੀ ਹੋ ਗਿਆ ਹੈ, ਤੈਨੂੰ ਸਮਝ ਕਿਉਂ ਨਹੀਂ ਆਉਂਦੀ। ਅਸੀਂ ਨਾਨਕ ਜੀ ਦਾ ਦਿੱਤਾ ਖਾਂਦੇ ਹਾਂ, ਸਾਰੀ ਸ੍ਰਿਸ਼ਟੀ ਉਸ ਦਾ ਦਿੱਤਾ ਖਾਂਦੀ ਹੈ, ਤੂੰ ਆਖਿਆ ਹੈ ਤੁਹਾਡਾ ਦਾਸ ਨਾਨਕ, ਤੂੰ ਬੇਸਮਝੀ ਵਿੱਚ ਮੈਨੂੰ ਵੀ ਗੁਨਾਹ ਹੀ ਬਣਾਉਂਦਾ ਹੈ, ਆਪ ਵੀ ਗੁਨਾਹ ਕਰਦਾ ਹੈ। ਫਿਰ ਕਦੀ ਇਸ ਤਰ੍ਹਾਂ ਦਾ ਬਚਨ ਕਰਨ ਤੋਂ ਪਹਿਲਾਂ ਹੀ ਤੂੰ ਮੈਨੂੰ ਮੂੰਹ ਨਾ ਦਿਖਾਈ, ਤੂੰ ਮੇਰਾ ਦਿਲ ਦੁਖਾਇਆ ਹੈ, ਸ਼ਬਦ ਵਰਤ ਕੇ ਉਹ ਮੇਰਾ ਪੀਰ ਹੈ, ਗੁਰੂ ਹੈ, ਅੱਲਾ ਦਾ ਨੂਰ ਹੈ, ਮੈਂ ਤਾਂ ਕਾਲੂ ਜੀ ਕਹਿੰਦੇ ਰਾਏ ਸਾਹਿਬ ਮੈਨੂੰ ਬਖਸ਼ ਦਿਓ। ਰਾਏ ਬੁਲਾਰ ਕਹਿੰਦਾ ਮੈਂ ਕੌਣ ਹਾਂ ਤੈਨੂੰ ਬਖਸ਼ਣ ਵਾਲਾ, ਬਖਸ਼ਣ ਵਾਲਾ ਤੇ ਤੇਰੇ ਘਰ ਆਇਆ ਹੋਇਆ ਹੈ, ਉੱਥੇ ਨਾ ਬਖਸ਼ਣ ਵਾਲਿਆਂ ਨੂੰ ਜੋ ਨਹੀਂ ਬਖਸ਼ੇ ਜਾਣ ਵਾਲੇ ਉਹਨਾਂ ਨੂੰ ਵੀ ਬਖਸ਼ ਰਿਹਾ, ਉਸ ਕੋਲੋਂ ਬਖਸ਼ਾ ਜਾ ਕੇ। ਅਤੇ ਫਿਰ ਕਿਹਾ ਕਿ ਮਹਿਤਾ ਜੀ ਤੇਰਾ ਸੁਭਾਅ ਬੜਾ ਖੋਟਾ ਹੈ, ਜ਼ੁਬਾਨ ਬੜੀ ਕੌੜੀ ਹੈ, ਅਤੇ ਉੱਧਰ ਮਹਿਤਾ ਮੂਲ ਚੰਦ ਵੀ ਦੱਸਦੇ ਹਨ ਕਿ ਤੇਰੇ ਵਾਂਗੂ ਹੀ ਬਹੁਤ ਕੌੜੇ ਸੁਭਾਅ ਦਾ ਹੈ, ਤੁਸੀਂ ਦੋਵੇਂ ਇੱਕੋ ਜਿਹਾ ਮਿਲ ਗਏ ਹੋ, ਅਤੇ ਮੈਨੂੰ ਡਰ ਹੈ ਕਿ ਕਿਤੇ ਨਾਨਕ ਜੀ ਨਾਲ ਨਾ ਵਿਗਾੜ ਲਓ। ਮਹਿਤਾ ਕਾਲੂ ਕਹਿੰਦੇ ਰਾਏ ਸਾਹਿਬ ਇਸ ਤਰ੍ਹਾਂ ਦੇ ਬਚਨ ਨਾ ਕਰੋ, ਤੁਹਾਡੀ ਭਗਤੀ ਦੇ ਸਦਕੇ ਇਹ ਰਾਜਗਿਰੀ ਤੁਹਾਨੂੰ ਮਿਲੀ ਹੈ, ਬਾਦਸ਼ਾਹੀ, ਤੁਸੀਂ ਰੱਬ ਦੇ ਪਿਆਰੇ ਹੋ, ਇਸ ਤਰ੍ਹਾਂ ਦੇ ਬਚਨ ਨਾ ਕਰੋ, ਮੈਨੂੰ ਅਸੀਸ ਦਿਓ। ਅਤੇ ਸੁਲਤਾਨਪੁਰ ਖੁਸ਼ੀ ਖੁਸ਼ੀ ਭੇਜੋ। ਰਾਏ ਬੁਲਾਰ ਕਹਿੰਦਾ ਖੁਦਾ ਤੇਰੇ ਤੇ ਰਹਿਮ ਕਰੇਗਾ, ਬਣਾ ਦੇਗਾ। ਅਤੇ ਫਿਰ ਕਹਿਣ ਲੱਗਾ ਕਿ ਕਦੋਂ ਜਾਣਾ ਹੈ ਸੁਲਤਾਨਪੁਰ? ਮੈਂ ਤਾਂ ਕਹਿੰਦਾ ਜੀ ਅੱਜ ਹੀ ਚਾਹੁੰਦੇ ਹਾਂ ਜਾਣਾ। ਉਸੇ ਵੇਲੇ ਰਾਏ ਬੁਲਾਰ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ। ਰਾਏ ਬੁਲਾਰ ਤਲਵੰਡੀ ਨਗਰ ਦਾ ਰਾਜਾ ਹੈ, ਜਿਸ ਦੇ ਕਾਫੀ ਪਿੰਡਾਂ ਦੀ ਮਲਕੀਅਤ ਹੈ, ਅਤੇ ਉਸਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਸਾਰਾ ਰਾਜ ਸੀ ਸਾਜੋ ਸਮਾਨ ਤਿਆਰ ਕਰੋ, ਨਾਨਕ ਜੀ ਹੋਰਾਂ ਦੀ ਸ਼ਾਦੀ 'ਤੇ ਭੇਜਣਾ ਹੈ। ਉਸ ਪਾਸ ਇੱਕ ਬਹੁਤ ਸੋਹਣਾ ਪਾਲਕੀ ਦੀ ਸ਼ਕਲ ਦਾ ਰੱਥ ਸੀ ਜਿਸ ਨੂੰ ਦੋ ਘੋੜੇ ਖਿੱਚਦੇ ਸਨ। ਉਹ ਤਿਆਰ ਕਰਵਾਇਆ ਤੇ ਘੋੜੇ ਔਰ ਗੱਡੇ ਤੰਬੂ ਕਨਾਤਾਂ ਘੋੜਿਆਂ ਦੀਆਂ ਬਹੁਤ ਸੋਹਣੀਆਂ ਕਾਠੀਆਂ ਸ਼ਿੰਗਾਰ ਕੇ ਤਿਆਰ ਕੀਤੇ। ਮਹਿਤਾ ਕਾਲੂ ਲਵੇ ਨਾ ਕਹਿਣ ਲੱਗਾ ਜੀ ਅਸੀਂ ਤੁਹਾਡੇ ਦਾਸ ਹਾਂ, ਤੁਹਾਡਾ ਲੂਣ ਖਾਂਦੇ ਹਾਂ, ਇਹ ਬਣਦਾ ਨਹੀਂ ਹੈ। ਰਾਏ ਬੁਲਾਰ ਕਹਿੰਦਾ ਕਿ ਮੈਂ ਤੈਨੂੰ ਨਹੀਂ ਦੇ ਰਿਹਾ, ਮੈਂ ਉਸ ਦੀ ਸ਼ਾਦੀ 'ਤੇ ਭੇਜ ਰਿਹਾ ਹਾਂ ਜਿਸ ਦਾ ਲੂਣ ਮੈਂ ਖਾਂਦਾ ਹਾਂ। ਇਹ ਸਾਰਾ ਸਮਾਨ ਲੈ ਕੇ ਬੇਦੀਆਂ ਦੇ ਸਾਰੇ ਪਰਿਵਾਰ ਤਲਵੰਡੀਆਂ ਅਤੇ ਮਹਾਰਾਜ ਜੀ ਹੁਣਾਂ ਦੇ ਨਾਨਕੇ ਸਾਰੇ ਸੁਲਤਾਨਪੁਰ ਨੂੰ ਤੁਰ ਪਏ। ਚਾਰ ਹਾੜ ਨੂੰ ਸੁਲਤਾਨਪੁਰ ਜਾ ਕੇ ਪਹੁੰਚੇ। ਅਗਲੇ ਦਿਨ ਬਰਾਤ ਨੇ ਚੱਲਣਾ ਹੈ ਬਟਾਲੇ ਨੂੰ। ਮੂਲ ਚੰਦ ਜਿਸ ਤਰ੍ਹਾਂ ਕੱਲ੍ਹ ਵੀ ਅਸੀਂ ਦੱਸਿਆ ਸੀ ਕਿ ਜਿਸ ਤਰ੍ਹਾਂ ਰਾਏ ਬੁਲਾਰ ਰਾਜਾ ਹੈ, ਇਸੇ ਤਰ੍ਹਾਂ ਅਜਿੱਤਾ ਰੰਧਾਵਾ ਰਾਜਾ ਹੈ ਉੱਧਰ ਇੱਕ ਜਗੀਰਦਾਰ, ਅਤੇ ਜਿਸ ਤਰ੍ਹਾਂ ਮਹਿਤਾ ਕਾਲੂ ਪਟਵਾਰੀ ਹੈ, ਦੀਵਾਨ ਹੈ ਰਾਏ ਬੁਲਾਰ ਦਾ, ਇਸੇ ਤਰ੍ਹਾਂ ਮੂਲ ਚੰਦ ਅਜਿੱਤੇ ਰੰਧਾਵੇ ਰਾਜੇ ਦਾ ਪਟਵਾਰੀ ਦੀਵਾਨ ਹੈ। ਅਤੇ ਅਜਿੱਤੇ ਰੰਧਾਵਾ ਪੱਖੋ ਕੇ ਪਿੰਡ ਦਾ ਪਟਵਾਰੀ ਹੈ। ਪੱਖੋ ਕੇ ਪਿੰਡ ਡੇਰਾ ਬਾਬਾ ਨਾਨਕ ਜੀ ਜਿੱਥੇ ਮਹਾਰਾਜ ਜੀ ਹੁਣਾਂ ਨੇ ਚੋਲਾ ਤਿਆਗਿਆ ਹੀ ਨਹੀਂ, ਚੋਲੇ ਨੂੰ ਜੋ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੀ, ਪੰਜਾਂ ਤੱਤਾਂ ਨੂੰ ਆਪ ਮਹਾਰਾਜ ਜੀ ਪਲੰਘ 'ਤੇ ਲੇਟ ਗਏ ਅਤੇ ਇਸ ਸਰੀਰ ਦੇ ਪੰਜ ਤੱਤ ਜੋ ਸੀ, ਪਾਣੀ ਨੂੰ ਪਾਣੀ ਵਿੱਚ ਮਿਲਾ ਦਿੱਤਾ, ਅਗਨੀ ਨੂੰ ਅਗਨੀ ਵਿੱਚ, ਮਿੱਟੀ ਨੂੰ ਮਿੱਟੀ ਵਿੱਚ, ਹਵਾ ਨੂੰ ਹਵਾ ਵਿੱਚ, ਅਤੇ ਸਰੀਰ ਅਲੋਪ ਹੋ ਗਿਆ। ਮਹਾਰਾਜ ਜੀ ਹੋਰਾਂ ਦਸਵੇਂ ਪਾਤਸ਼ਾਹ ਜੀ ਵੀ ਇਸੇ ਤਰ੍ਹਾਂ, ਉਹ ਬਾਅਦ ਵਿੱਚ ਆਪਾਂ ਕਰਾਂਗੇ। ਪਰ ਇਹ ਡੇਰਾ ਬਾਬਾ ਨਾਨਕ ਇਸ ਅਸਥਾਨ 'ਤੇ ਮਹਾਰਾਜ ਜੀ ਹੋਰਾਂ ਨੇ ਉਸ ਚੋਲੇ ਦਾ ਤਿਆਗ ਕੀਤਾ, ਚੋਲੇ ਨੂੰ ਫਿਰ ਆਪਣੇ ਤੱਤਾਂ ਵਿੱਚ ਮਿਲਾਇਆ। ਇਹ ਡੇਰਾ ਬਾਬਾ ਨਾਨਕ ਅਜਿੱਤੇ ਰੰਧਾਵੇ ਦੀ ਜਗੀਰ ਵਿੱਚ ਪੈਂਦਾ ਹੈ। ਪੱਖੋ ਕੇ ਰੰਧਾਵੇ ਡੇਰਾ ਬਾਬਾ ਨਾਨਕ ਤੋਂ 2 ਮੀਲ ਦੇ ਫਾਸਲੇ 'ਤੇ ਸੀ ਅਤੇ ਪੱਖੋ ਕੇ ਰੰਧਾਵੇ ਦਾ ਇਹ ਇਹਨਾਂ ਪਿੰਡਾਂ ਦਾ ਪਟਵਾਰੀ ਸੀ ਮੂਲ ਚੰਦ। ਇਹ ਪਹਿਲਾਂ ਇੱਥੇ ਹੀ ਰਹਿੰਦਾ ਹੁੰਦਾ ਸੀ, ਫਿਰ ਬਟਾਲੇ ਜਾ ਕੇ ਰਹਿਣ ਲੱਗ ਪਿਆ, ਪਰ ਨੌਕਰੀ ਇੱਥੇ ਕਰਦਾ ਸੀ। ਡੇਰਾ ਬਾਬਾ ਨਾਨਕ ਮਹਾਰਾਜ ਜੀ ਹੁਣਾਂ ਦੇ ਜੋਤ ਦੂਸਰੇ ਕਾਇਆ ਵਿੱਚ ਆਉਣ ਤੋਂ ਬਾਅਦ ਉੱਥੇ ਉਹਨਾਂ ਦੀ ਸਮਾਧ ਬਣਾ ਦਿੱਤੀ ਗਈ ਸੀ ਉਹਨਾਂ ਦੀ ਇੱਛਾ ਦੇ ਉਲਟ। ਅਤੇ ਫਿਰ ਰਾਵੀ ਦਰਿਆ ਵਿੱਚ ਬਹੁਤ ਵੱਡਾ ਹੜ੍ਹ ਆਇਆ ਅਤੇ ਜਿਸ ਨੇ ਉਹ ਸਮਾਧ ਵੀ ਸਾਰੀ ਰੋੜ ਦਿੱਤੀ ਅਤੇ ਪੱਖੋ ਕਾ ਪਿੰਡ ਵੀ ਸਾਰੇ ਦਾ ਸਾਰਾ ਰੁੜ ਗਿਆ ਸੀ। ਅਤੇ ਅੱਜ ਜੋ ਡੇਰਾ ਬਾਬਾ ਨਾਨਕ ਹੈ ਫਿਰ ਦੁਬਾਰਾ ਬਣਾਇਆ ਗਿਆ ਸੀ, ਪਰ ਉਹ ਜਿਹੜੀ ਸਮਾਧ ਸੀ ਉਹ ਰਾਵੀ ਦਰਿਆ ਨੇ ਰੋੜ ਦਿੱਤੀ ਸੀ, ਕਿਉਂਕਿ ਮਹਾਰਾਜ ਜੀ ਉਹਨਾਂ ਦੀ ਇੱਛਾ ਨਹੀਂ ਸੀ। ਅਤੇ ਪੱਖੋ ਕੇ रंधावे भी पिंड जिहड़ा सारा रुड़ गया सी ते अजकल ये तिन्ना डेरिया विच वंडिया होया है। डेरा बाबा नानक दे लागे लागे हैं तिन्ने डेरे, वजदे पखो के रंधावे ही हैं पर एक पिंड नहीं, हुण तिन हैं। सो इन्हां दे जो दीवान है मूल चंद उन्हां दी लड़की है माता सुलखनी जी, जिन्हां दे नाल महाराज जी उन्हां दी सगाई हुई है। अजिथे रंधावे ने नू बेनती करके मूल चंद ने बटाले लिया कि मेरी लड़की की शादी है, तुसी आप विच शामिल होना है। अजिथा रंधावा भी राय बुलार वांगू एक रजवाड़ा है, राजा है छोटा है।